ਭਗਤ ਜਨਾ ਕੀ ਵਰਤਨ ਨਾਮ, ਸੰਤ ਜਨਾ ਕੈ ਮਨ ਵਿਸਰਾਮ। ਪਰਮੇਸ਼ੁਰ ਦੇ ਭਗਤ ਜਿਨ੍ਹਾਂ ਦੀ ਬਾਹਰਲੀ ਵਰਤਣ ਵੀ ਨਾਮ ਹੀ ਹੁੰਦੀ ਹੈ, ਹੱਥ 'ਚ ਮਾਲਾ ਫੜੀ ਹੁੰਦੀ ਹੈ, ਸੋ ਮੂੰਹ ਨਾਲ ਵੀ ਵਾਹਿਗੁਰੂ ਵਾਹਿਗੁਰੂ ਕਰਦੇ ਹੁੰਦੇ ਆ, ਅਤੇ ਇਸ ਕਰਕੇ ਉਹ ਜਿਹੜੇ ਗੁਰਮੁਖ ਰੋਮ ਰੋਮ ਹਰ ਧਿਆਵੈ, ਰੋਮਾਂ ਦੇ ਨਾਲ ਵੀ ਆਪਣਾ ਜਾਪ ਹੁੰਦਾ, ਸਿਮਰਨ ਹੁੰਦਾ। ਸੋ ਕੋਈ ਹੱਸਦਾ ਸੀ, ਕਹਿੰਦੇ ਜਿਹੜੇ ਅੱਜ ਕੱਲ੍ਹ ਬਿਲਕੁਲ ਕੇਸ ਚਟਮੀ ਕਰਾ ਦਿੰਦੇ ਨੇ, ਸਾਰੇ ਪਿੰਡੇ ਤੋਂ ਹੀ ਕੇਸ ਲਾ ਦੋ, ਉਹਦੇ ਰੋਮ ਕਿਵੇਂ ਜਾਪ ਕਰਨਗੇ। ਕੋਈ ਹਾਸੇ ਦੀ ਗੱਲ ਕਰਦਾ ਸੀ, ਕਹਿੰਦਾ ਗੁਰਮੁਖ ਰੋਮ ਰੋਮ ਹਰ ਧਿਆਵੈ, ਇਹ ਰੋਮ ਰੱਬ ਨੇ ਤਾਂਹੀਓ ਦਿੱਤੇ ਨੇ, ਰੋਮ ਵੀ ਸਿਮਰਨ ਕਰਦੇ ਨੇ ਆਪਣੇ। ਪਰ ਹੁਣ ਜਿਹੜੇ ਨੂੰ ਪਤਾ ਹੀ ਨਹੀਂ, ਉਹ ਰੋਮਾਂ ਦੀ ਬੇਦਬੀ ਕਰੀ ਜਾਂਦੇ ਨੇ। ਅਤੇ ਸੰਤ ਜਨਾਂ ਦੇ ਮਨ ਵਿੱਚ ਵੀ ਨਾਮ ਦਾ ਵਿਸ਼ਰਾਮ ਹੁੰਦਾ, ਨਿਵਾਸ ਹੁੰਦਾ। ਹਰ ਕਾ ਨਾਮ ਦਾਸ ਕੀ ਓਟ, ਹਰ ਕਾ ਨਾਮ ਉਧਰੇ ਜਨ ਕੋਟ। ਹਰੀ ਦਾ ਨਾਮ ਦਾਸਾਂ ਦੀ ਓਟ ਰੂਪ ਹੈ, ਮਤਲਬ ਕਿ ਢਾਲ ਰੂਪ ਹੈ। ਅਤੇ ਹਰੀ ਦੇ ਨਾਮ ਕਰਕੇ ਕਰੋੜਾਂ ਹੀ ਗੁਰਮੁਖ ਜਨ ਜਿਹੜੇ ਨੇ ਕਾਮ ਕ੍ਰੋਧ ਆਦਿਕਾਂ ਤੋਂ ਉਧਰੇ ਨੇ, ਬਚ ਗਏ, ਜਮਦੂਤਾਂ ਤੋਂ ਬਚ ਗਏ, ਮੁਸੀਬਤਾਂ ਤੋਂ ਬਚ ਗਏ, ਗੁਰੂ ਸਾਹਿਬ ਦੀ ਕਿਰਪਾ ਹੋ ਗਈ। ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰ ਔਖਦ ਸਾਧ ਕਮਾਤ। ਸੰਤ ਜਿਹੜੇ ਨੇ ਉਹ ਰਾਤ ਦਿਨ ਹੀ ਹਰੀ ਦਾ ਜਸ ਕਰਦੇ ਰਹਿੰਦੇ। ਕਿਉਂ? ਉਹਨਾਂ ਨੂੰ ਪਤਾ ਹੈ ਕਿ ਅੱਗੇ ਜਸ ਨਹੀਂ ਕੰਮ ਦੇਣਾ। ਮਹਾਤਮਾ ਇੱਥੇ ਹਮੇਸ਼ਾ ਹੀ ਕਹਿਣਗੇ, ਚੱਲ ਕੋਈ ਨਹੀਂ, ਇੱਕ ਕੱਪੜੇ ਨਾਲ ਹੀ ਸਾਰ ਲੂੰ, ਇੱਕ ਅੱਧੀ ਰੋਟੀ ਨਾਲ ਹੀ ਸਾਰ ਲੂੰ। ਕਿਉਂ? ਕਹਿੰਦੇ ਅੱਗੇ ਲਈ ਜ਼ਿਆਦਾ ਜਮ੍ਹਾਂ ਕਰ ਲਾਂ, ਜਿੱਥੇ ਜਾਏ ਤੁਧ ਵਰਤਣਾ ਅਤੇ ਇਸ ਕੀ ਚਿੰਤਾ ਨਾ ਹੈ। ਬਾਹਰ ਟੂਟੀ ਦੀ ਆਵਾਜ਼ ਆਉਂਦੀ, ਬੰਦ ਕਰਾਇਓ ਜ਼ਰਾ। ਸੋ ਇਸ ਪ੍ਰਕਾਰ ਕਹਿੰਦੇ ਸੰਤ ਹਮੇਸ਼ਾ ਹਰ ਹਰ ਨਾਮ ਜਪਣ ਰੂਪੀ ਦਵਾਈ ਦਾ ਕਮਾਤ ਸੇਵਨ ਕਰਦੇ ਨੇ। ਹਰ ਜਨ ਕੈ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀਨੋ ਦਾਨ। ਹਰੀ ਦੇ ਸੰਤ ਜਨਾਂ ਦੇ ਪਾਸ ਕਹਿੰਦੇ ਨੇ ਹਰੀ ਨਾਮ ਰੂਪੀ ਨਿਧਾਨ ਖਜ਼ਾਨਾ ਹੈ। ਪਾਰ ਬ੍ਰਹਮ ਨੇ ਹੀ ਸੰਤ ਜਨਾਂ ਨੂੰ ਨਾਮਦਾਨ ਦੇਣਾ ਕੀਤਾ। ਨਾਮਦਾਨ ਇੱਕ ਇਹ ਨਹੀਂ ਹੁੰਦਾ ਕਿ ਵਾਹਿਗੁਰੂ ਵਾਹਿਗੁਰੂ ਹੁੰਦਾ, ਵਾਹਿਗੁਰੂ ਵਾਹਿਗੁਰੂ ਤਾਂ ਹੁੰਦਾ ਹੀ ਆ, ਪਰ ਨਾਲ ਪਾਵਰ ਵੀ ਹੁੰਦੀ, ਸ਼ਕਤੀ ਵੀ ਹੁੰਦੀ, ਤਾਕਤ ਵੀ ਹੁੰਦੀ, ਇਹਦੇ ਵਿੱਚ ਪ੍ਰਕਾਸ਼ ਹੁੰਦਾ, ਬਹੁਤ ਤਾਕਤ ਹੁੰਦੀ ਨਾਮ ਦੇ ਵਿੱਚ। ਸੋ ਇਸ ਕਰਕੇ ਤਾਕਤ ਹੈ। ਸੋ ਨਾਮ ਦੇ ਅੰਦਰ ਬਹੁਤ ਸ਼ਕਤੀ ਹੈ, ਨਾਮ ਪ੍ਰਕਾਸ਼ ਰੂਪ ਹੈ। ਤੋ ਤਬਦੀਲੀ ਹੁੰਦੀ ਜਾਂਦੀ ਚੀਜ਼ ਦੀ, ਜਿਸ ਤਰ੍ਹਾਂ ਇੱਕ ਚੈੱਕ ਹੈ, ਸੋ ਜਦੋਂ ਚੈੱਕ ਕੱਟਿਆ ਤਾਂ ਉਹ ਚੈੱਕ ਵਿੱਚ ਹਲੇ ਉਨੀ ਪਾਵਰ ਨਹੀਂ ਹੁੰਦੀ, ਫਿਰ ਗਾਹਾਂ ਉਹ ਚੈੱਕ ਤੋਂ ਜਦੋਂ ਆਪਾਂ ਪੈਸੇ ਬਣਵਾ ਲੈਂਦੇ, ਫਿਰ ਹੋਰ ਜ਼ਿਆਦਾ ਹੋ ਜਾਂਦਾ, ਤਾਕਤ ਹੋ ਜਾਂਦੀ ਹੈ। ਇਸ ਪ੍ਰਕਾਰ ਉਹਨਾਂ ਪੈਸਿਆਂ ਤੋਂ ਕੋਈ ਚੀਜ਼ ਜਦੋਂ ਖਰੀਦਦੇ ਹਾਂ, ਫਿਰ ਉਹ ਹੋਰ ਜ਼ਿਆਦਾ ਪਾਵਰਫੁੱਲ ਹੋ ਜਾਂਦੀ ਚੀਜ਼। ਹੁਣ ਜੇ ਆਪਾਂ ਕਹੀਏ ਵੀ $1,00,000 ਦੇ ਉੱਤੇ ਬੈਠ ਜਾਈਏ ਅਤੇ ਉੱਡ ਜਾਈਏ ਸਮਾਨ ਨੂੰ, ਨਹੀਂ ਉੱਡ ਸਕਦੇ, ਉਹਦਾ ਤਾਂ ਆਪਾਂ ਨੂੰ ਟਿਕਟ ਲੈਣੀ ਪੈਣੀ ਜਹਾਜ਼ ਦੀ, ਤਾਂ ਜਹਾਜ਼ 'ਤੇ ਬਹਿ ਕੇ ਜਾ ਸਕਦੇ, ਪਰ ਜਹਾਜ਼ ਦੇ ਵਿੱਚ ਬਹਿਣ ਲਈ ਵੀ ਟਿਕਟ ਦੀ ਲੋੜ ਪਈ, ਟਿਕਟ ਲਈ ਪੈਸੇ ਦੀ ਲੋੜ ਪਈ। ਮਹਾਰਾਜ ਕਹਿੰਦੇ ਇਸੇ ਪ੍ਰਕਾਰ ਇਹ ਸੰਸਾਰ ਦਾ ਧਨ ਹੈ, ਜਿਨ੍ਹਾਂ ਦੇ ਕੋਲ ਨਾਮ ਧਨ ਹੁੰਦਾ ਹੈ, ਨਾਮ ਧਨ ਵਾਲੇ ਗੁਰੂ ਨਾਨਕ ਦੇਵ ਜੀ ਕੋਲ ਕੀ ਆ, ਨਾਮ ਧਨ। ਭਾਈ ਮਰਦਾਨਾ ਨੂੰ ਕਹਿਣ ਲੱਗੇ, ਭਾਈ ਮਰਦਾਨਿਆਂ ਬੇਬੇ ਯਾਦ ਕਰਦੀ, ਚੱਲ ਚੱਲੀਏ। ਅੱਖਾਂ ਬੰਦ ਕੀਤੀਆਂ, ਝੱਟ ਹੀ ਪਹੁੰਚ ਗਏ। ਇਹ ਨਾਮ ਦੀ ਤਾਕਤ ਹੈ। ਇਸ ਕਰਕੇ ਮਹਾਰਾਜ ਕਹਿੰਦੇ ਨਾਮ ਜਪੋ ਅਤੇ ਨਾਮ ਦੀ ਤਾਕਤ ਨੂੰ ਪ੍ਰਾਪਤ ਕਰੋ। ਨਾਮ ਪ੍ਰਕਾਸ਼ ਹੈ, ਨਾਮ ਬਖਸ਼ਿਸ਼ ਹੈ, ਨਾਮ ਕਿਰਪਾ ਹੈ, ਨਾਮ ਸਭ ਕੁਛ ਹੈ। ਇਸੇ ਕਰਕੇ ਆਪਾਂ ਨਾਮ ਜਪਦੇ ਹਾਂ ਸਾਰੇ ਜਾਣੇ। ਮਨ ਤਨ ਰੰਗ ਰਤੇ ਰੰਗ ਏਕੈ, ਨਾਨਕ ਜਨਕੈ ਬਿਰਦ ਬਿਵੇਕੈ। ਮਨ ਕਰਕੇ ਵੀ ਇੱਕ ਦੇ ਪ੍ਰੇਮ ਵਿੱਚ ਰਤੇ ਨੇ, ਤਨ ਕਰਕੇ ਵੀ ਇੱਕ ਦੇ ਪ੍ਰੇਮ ਵਿੱਚ ਰੱਬ ਦੇ ਪਿਆਰੇ ਰੰਗੇ ਹੋਏ ਨੇ। ਮਨ ਤਨ ਦੇ ਪ੍ਰੇਮ ਕਰਕੇ ਇੱਕ ਵਾਹਿਗੁਰੂ ਦੇ ਆਨੰਦ ਵਿੱਚ ਰੰਗੇ ਹੋਏ ਨੇ। ਮਹਾਰਾਜ ਫਰਮਾਉਂਦੇ ਨੇ ਕਿ ਸੰਤ ਜਨਾਂ ਦੀ ਬਿਰਤੀ ਵਿਵੇਕ ਵਾਲੀ ਹੋਈ, ਗਿਆਨ ਵਾਲੀ। ਸੰਤਾਂ ਦੀ ਜਿਹੜੀ ਬਿਰਤ ਉਪਜੀਵਕ ਆ, ਉਹ ਵੀ ਵਿਵੇਕ ਵਾਲੀ ਹੈ। ਸੰਤ ਜਨਾਂ ਦੇ ਹਿਰਦੇ ਵਿੱਚ ਵਿਰਾਗ ਅਤੇ ਵਿਵੇਕ ਦੋਵੇਂ ਸਾਧਨ ਮੁੱਖ ਹੁੰਦੇ ਨੇ। ਹਰ ਕਾ ਨਾਮ ਜਨ ਕਉ ਮੁਕਤ ਜੁਗਤ, ਹਰ ਕਾ ਨਾਮ ਜਨ ਕਉ ਤ੍ਰਿਪਤ ਭੁਗਤ। ਹਰੀ ਦਾ ਨਾਮ ਹੀ ਕਹਿੰਦੇ ਸੰਤ ਜਨਾਂ ਨੂੰ ਮੁਕਤੀ ਅਤੇ ਜੁਗਤੀ ਦੇਣ ਵਾਲਾ। ਮੁਕਤੀ ਦੀ ਜੁਗਤੀ ਵੀ ਨਾਮ ਹੀ ਦਿੰਦਾ। ਕਈ ਪੁੱਛਣਗੇ ਨਾਮ ਕਿਵੇਂ ਜਪਣਾ, ਰਸ ਕਿਵੇਂ ਆਉਣਾ, ਕੁਛ ਨਹੀਂ ਪੁੱਛਣ ਦੀ ਲੋੜ, ਕੁਛ ਕਰਨ ਦੀ ਲੋੜ ਨਹੀਂ। ਤੁਸੀਂ ਨਾਮ, ਸਿਰਫ ਨਾਮ ਜਪੀ ਜਾਓ, ਬਸ ਨਾਮ ਨੇ ਆਪਣੇ ਆਪ ਹੀ ਸਭ ਕੁਛ ਕਰੀ ਜਾਣਾ। ਇਹ ਕੁਛ ਪੁੱਛਣ ਦੀ ਲੋੜ ਹੀ ਨਹੀਂ ਹੁੰਦੀ ਕਿ ਮਨ ਕਿਵੇਂ ਟਿਕਦਾ, ਰਸ ਕਿਵੇਂ ਆਉਂਦਾ, ਅੱਗੇ ਕੀ ਅਵਸਥਾ, ਕੁਛ ਨਹੀਂ ਕਰਨ ਦੀ ਲੋੜ। ਨਾਮ ਦੀ ਤਾਕਤ ਹੀ ਇੰਨੀ ਜ਼ਿਆਦਾ ਨੇ, ਆਪਣੇ ਆਪ ਹੀ ਲਈ ਜਾਣਾ ਤੁਹਾਨੂੰ। ਤੁਹਾਡਾ ਕੰਮ ਹੈ ਜਪਣਾ, ਫ੍ਰੀ ਵੇ ਤੇ ਚੱਲਦੇ ਹਾਂ ਆਪਾਂ, ਫਰਜ਼ ਕਰੋ ਇੱਥੋਂ ਬਹੁਤ ਦੂਰ ਜਾਣਾ ਹੋਵੇ, ਕਈ 100 ਕਿਲੋਮੀਟਰ, ਜੇ 10 ਮਿੰਟ ਬਾਅਦ ਗੱਡੀ ਖੜਾ ਕੇ ਹੁਣ ਕਿੱਧਰ ਨੂੰ ਜਾਣਾ, ਹੁਣ ਕੀ ਆਊਗਾ? ਅਗਲਾ ਕਹਿੰਦਾ ਤੂੰ ਤੁਰਿਆ ਜਾ ਸੜਕ, ਤੈਨੂੰ ਆਪੇ ਲੈ ਜਾਊਗੀ, ਤੈਨੂੰ ਇੱਕ ਨੰਬਰ ਦੱਸ ਦਿੱਤਾ ਵੀ ਐਸੇ ਤੇ ਤੁਰਿਆ ਜਾ ਬਸ, ਬਈ ਆਹ ਇੱਕ ਨੰਬਰ ਹੈ, 680 ਹੈ ਚਾਹੇ ਉਹ 80 ਤੇ ਆ, ਜਾ ਦੂਜਾ ਤੀਜਾ ਨੰਬਰ ਬਣੇ ਨੇ, ਇੱਧਰ ਸਾਡਾ ਹੈ ਵਾਹਿਗੁਰੂ, ਵਾਹਿਗੁਰੂ ਨੰਬਰ ਹੈ, ਇਹਦੇ ਤੈਨੂੰ ਤੁਰੇ ਜਾਣਾ, ਤੁਰੇ ਜਾਣਾ, ਆਪਣੇ ਆਪ ਹੀ ਰਸਤਾ ਆਈ ਜਾਣਾ, ਆਪਣੇ ਆਪ ਹੀ ਰਸਤਾ ਆਈ ਜਾਣਾ, ਆਪੇ ਰਸ ਬਣੀ ਜਾਣਾ, ਆਪੇ ਇਕਾਗਰਤਾ ਹੋਈ ਜਾਣਾ। ਐਵੇਂ 5 ਮਿੰਟ ਨਾਮ ਜਪ ਕੇ ਜੀ ਮਨ ਨਹੀਂ ਟਿਕਿਆ, ਇਕਾਗਰਤਾ ਨਹੀਂ ਹੋਈ, 5 ਮਿੰਟਾਂ ਵਾਲਾ ਕੰਮ ਨਹੀਂ ਹੈ, ਬਹੁਤ ਲੰਬਾ ਪੈਂਦਾ। ਸਹਿਜ ਸੁਭਾਅ ਆਪਣੀ ਕਿਰਤ ਕਰਦੇ ਹੋਏ ਨਾਮ ਨੂੰ ਜਪੀ ਜਾਓ, ਜਪੀ ਜਾਓ, ਜਪੀ ਜਾਓ, ਨਾਮ ਨੇ ਆਪੇ ਹੀ ਸਭ ਕੁਛ ਕਰਨਾ। ਜਾਂ ਨਾਮ ਨੇ ਏਡੀ ਵੱਡੀ ਦੁਨੀਆਂ ਰਚਤੀ, ਜਾਂ ਨਾਮ ਨੇ ਇੰਨਾ ਕੁਛ ਬਣਾਤਾ, ਅਤੇ ਫਿਰ ਆਪਾਂ ਨੂੰ ਵੀ ਨਾਮ ਉੱਥੇ ਆਪੇ ਲੈ ਜਾਵੇਗਾ ਜਦੋਂ ਆਪਾਂ ਜਪਾਂਗੇ। ਮਹਾਰਾਜ ਕਹਿੰਦੇ ਹਰੀ ਦਾ ਨਾਮ ਹੀ ਸੰਤ ਜਨਾਂ ਨੂੰ ਤ੍ਰਿਪਤੀ ਦੇਣ ਵਾਲਾ ਭੁਗਤ ਹੈ, ਭੁਗਤ ਹੁੰਦੀ ਖੁਰਾਕ ਹੈ। ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਬ ਪਰੈ ਨ ਭੰਗ। ਹਰੀ ਪਰਮੇਸ਼ਰ ਜੀ ਦਾ ਜਿਹੜਾ ਨਾਮ ਹੈ, ਸੰਤ ਜਨਾਂ ਦਾ ਸੁੰਦਰ ਰੂਪ ਅਤੇ ਰੰਗ ਹੈ। ਮਹਾਤਮਾ ਲਈ ਰੂਪ ਰੰਗ ਕੀ ਹੈ? ਨਾਮ ਹੀ। ਇੱਥੇ ਬੰਦੇ ਦਾ ਜ਼ੋਰ ਲੱਗ ਜਾਂਦਾ ਰੂਪ ਬਣਾਉਣ ਨੂੰ, ਰੰਗ ਬਣਾਉਣ ਨੂੰ, ਕਦੇ ਮੂੰਹ ਦੇ ਉੱਤੇ ਕੁਛ ਕਰਦੇ, ਕਦੇ ਕੁਛ ਕਰਦੇ, ਕਦੇ ਜਿਨ੍ਹਾਂ ਦੇ ਹਿਰਦੇ 'ਚ ਨਾਮ ਵਸਿਆ, ਕਦੇ ਉਹਨਾਂ ਦਾ ਚਿਹਰਾ ਦੇਖਿਓ ਜਾ ਕੇ ਕਿਸੇ ਕਿਸੇ ਦਾ। ਮਹਾਰਾਜ ਕਈ ਵਾਰ ਇਹੋ ਜਿਹੇ ਦਰਸ਼ਨ ਕਰਾਉਂਦੇ ਰਹਿੰਦੇ ਨੇ, ਇੰਨਾ ਉਹਨਾਂ ਦੇ ਚਿਹਰੇ ਦੇ ਉੱਤੇ ਰਸ ਹੁੰਦਾ, ਆਨੰਦ ਹੁੰਦਾ, ਟਿਕਾਓ ਹੁੰਦਾ, ਉਹਨੂੰ ਕੁਛ ਕਰਨ ਦੀ ਲੋੜ ਨਹੀਂ ਪੈਂਦੀ। ਮਹਾਰਾਜ ਕਹਿੰਦੇ ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ। ਸਾਧ ਸੰਗਤ ਵਿੱਚ ਬੈਠ ਕੇ ਹੀ ਬੰਦਾ ਸੁੰਦਰ ਹੋ ਜਾਂਦਾ ਆਪਣੇ ਆਪ। ਹਰੀ ਦਾ ਨਾਮ ਜਪਦਿਆਂ ਹੋਇਆਂ ਕਦੇ ਵੀ ਭੰਗ ਹੁੰਦਾ, ਵਿਘਨ ਨਹੀਂ ਪੈਂਦਾ ਨਾਮ ਜਪਣ ਵੇਲੇ। ਵਾਹਿਗੁਰੂ ਦੀ ਕਿਰਪਾ ਰਹਿੰਦੀ ਨਾਮ ਜਪਣ ਕਰਕੇ। ਪਹਿਲਾਂ ਸ਼ੁਰੂ ਵਿੱਚ ਵਿਘਨ ਖੜੇ ਹੁੰਦੇ ਨੇ, ਫਿਰ ਹੌਲੀ ਹੌਲੀ ਆਪਣੇ ਆਪ ਹੀ ਗੁਰੂ ਸਾਹਿਬ ਦੀ ਕਿਰਪਾ ਨਾਲ ਰਸਤੇ ਬਣ ਜਾਂਦੇ ਨੇ। ਹਰ ਕਾ ਨਾਮ ਜਨ ਕੀ ਵਡਿਆਈ, ਹਰ ਕਾ ਨਾਮ ਜਨ ਸੋਭਾ ਪਾਈ। ਵਾਹਿਗੁਰੂ ਵਾਹਿਗੁਰੂ ਜਿਹੜਾ ਨਾਮ ਹੈ ਨਾ, ਹਰੀ ਦਾ, ਗੋਬਿੰਦ, ਰਾਮ, ਨਾਰਾਇਣ ਦਾ, ਮੋਦਰ, ਮਾਧੋ, ਕੈਸਾ ਵੀ ਨਾਮ ਕੋਈ ਜਪਦਾ, ਹਰੀ ਦਾ ਨਾਮ ਹੀ ਸੰਤ ਜਿਨ੍ਹਾਂ ਦੀ ਵਡਿਆਈ ਰੂਪ ਹੈ। ਨਾਮ ਨੇ ਸੰਤ ਮਹਾਤਮਾ ਦੀ ਵਡਿਆਈ ਕਰਾਉਣੀ ਹੈ। ਤੋ ਪਰਮਾਤਮਾ ਦੇ ਨਾਮ ਕਰਕੇ ਸੰਤ ਜਿਨ੍ਹਾਂ ਨੇ ਸੋਭਾ ਪਾਈ ਹੈ, ਹਰ ਹਰ ਨਾਮ ਜਪੰਤਿਆਂ ਕਿਰਪਾ ਹੋ ਜਾਂਦੀ ਹੈ। 265 ਤੇ ਫਰਮਾਉਂਦੇ ਅੰਗ ਤੇ, ਹਰ ਕਾ ਨਾਮ ਜਨ ਕਉ ਭੋਗ ਜੋਗ, ਹਰ ਨਾਮ ਜਪਤ ਕਛ ਨਾਹਿ ਬਿਯੋਗ। ਹਰੀ ਪਰਮੇਸ਼ਰ ਦਾ ਨਾਮ ਹੀ ਸੰਤ ਜਿਨ੍ਹਾਂ ਨੂੰ ਭੋਗ ਹੈ ਅਤੇ ਯੋਗ ਦੇ ਦੇਣ ਵਾਲਾ ਹੈ। ਨਾਮ ਹੀ ਭੋਗ ਹੈ, ਨਾਮ ਹੀ ਯੋਗ ਹੈ। ਹਰੀ ਨਾਮ ਜਪਣ ਕਰਕੇ ਕੋਈ ਵਿਯੋਗ ਨਹੀਂ ਹੁੰਦਾ, ਦੁੱਖ ਨਹੀਂ ਹੁੰਦਾ, ਵਾਹਿਗੁਰੂ ਨਾਲੋਂ ਕੁਝ ਸਮਾਂ ਵੀ ਵਿਛੋੜਾ ਨਹੀਂ ਪੈਂਦਾ। ਨਾਮ ਬਹੁਤ ਡੂੰਘੀ ਚੀਜ਼ ਆ, ਨਾਮ ਹਿਰਦੇ 'ਚ ਆਉਂਦਾ, ਨਾਮ ਮੂੰਹ ਨਾਲ ਕਹਿੰਦੇ ਹੈ, ਵਾਹਿਗੁਰੂ ਕਹਿੰਦੇ ਹੈ। ਕਹਿੰਦੇ ਵਾਹਿਗੁਰੂ ਕਿੱਥੇ? ਆਹ ਵਾਹਿਗੁਰੂ ਤਾਂ ਹੈ ਜਿਹੜਾ ਮੂੰਹ ਨਾਲ ਕਿਹਾ। ਹੁਣ ਇਸ ਤਰ੍ਹਾਂ ਇਹ ਵਾਹਿਗੁਰੂ ਹੀ ਤਾਂ ਅੰਦਰੋਂ ਵਾਹਿਗੁਰੂ ਕਹਿ ਰਿਹਾ। ਇਹ ਗਾਹਣ ਵਾਲੀਆਂ ਅਵਸਥਾ ਜਾ ਕੇ ਪਤਾ ਲੱਗਦਾ ਕਿ ਅਸਲ ਵਿੱਚ ਵਾਹਿਗੁਰੂ ਤਾਂ ਇਹੀ ਸੀ ਜਿਹੜਾ ਮੈਂ ਕਿਹਾ। ਜਨ ਰਾਤਾ ਹਰ ਨਾਮ ਕੀ ਸੇਵਾ, ਨਾਨਕ ਪੂਜੈ ਹਰ ਹਰ ਦੇਵਾ। ਜੋ ਗੁਰਮੁਖ ਜਨ ਹਰੀ ਨਾਮ ਦੀ ਸੇਵਾ ਵਿੱਚ ਰਜਿਆ ਮਿਜਿਆ, ਸਤਿਗੁਰੂ ਮਹਾਰਾਜ ਫਰਮਾਉਂਦੇ ਨੇ, ਉਸ ਗੁਰਮੁਖ ਜਨ ਦੀ ਹਰ ਪਰਮੇਸ਼ਰ ਤੇ ਹਰ ਤੋਂ ਕਈ ਪ੍ਰਕਾਰ ਹਰ ਅੱਖਰ ਹਰ ਹਰ ਦੇਵਾ ਤਿੰਨ ਅੱਖਰ ਲੱਗਣ ਕਰਕੇ ਕਹਿੰਦੇ ਹਰ ਵਿਸ਼ਨੂੰ ਤੇ ਹਰ ਸ਼ਿਵਜੀ ਤੇ ਬ੍ਰਹਮਾ ਤਿੰਨੇ ਦੇਵਤੇ ਪੂਜਾ ਕਰਦੇ ਨੇ। ਨਾਨਕ ਪੂਜਾ ਹਰ ਹਰ ਦੇਵਾ। ਹਰ ਹਰ ਜਨ ਕੈ ਮਾਲ ਖਜੀਨਾ, ਹਰ ਧਨ ਜਨ ਕਉ ਆਪ ਪ੍ਰਭ ਦੀਨਾ। ਗੁਰਮੁਖ ਜਨਾਂ ਦੇ ਕੋਲੇ ਹਰੀ ਨਾਮ ਹੀ ਮਾਲ ਧਨ ਹੈ, ਹਰੀ ਨਾਮ ਹੀ ਖਜ਼ਾਨਾ ਹੈ। ਜਦੋਂ ਆਪਾਂ ਸੁਣਿਆ ਸੀ ਇਤਿਹਾਸ ਵਿੱਚ, ਹੁਣ ਪਟਨਾ ਸਾਹਿਬ ਗੁਰੂ ਨਾਨਕ ਦੇਵ ਜੀ ਜਦ ਗਏ ਨੇ, ਭਾਈ ਮਰਦਾਨਾ ਕਹਿਣ ਲੱਗਿਆ ਭੁੱਖ ਲੱਗੀ ਹੈ ਸੋ ਪ੍ਰਸ਼ਾਦਾ ਛਕਣਾ, ਪਰ ਮੈਂ ਐਂ ਨਹੀਂ ਮੰਗਣਾ, ਪੈਸੇ ਦਿਓ। ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਸੱਜੇ ਚਰਨ ਨੂੰ ਖੜਾਮ ਚੋਂ ਬਾਹਰ ਕੱਢਿਆ, ਥੋੜ੍ਹੀ ਜਿਹੀ ਸੱਜੇ ਅੰਗੂਠੇ ਨਾਲ ਮਿੱਟੀ ਪਾਸੇ ਕੀਤੀ, ਕਹਿੰਦੇ ਲੈ ਭਾਈ ਮਰਦਾਨਾ ਆ ਚੱਕ ਲਾਲ, ਇਹ ਵੇਚ ਕੇ ਹੁਣ ਪ੍ਰਸ਼ਾਦਾ ਲੈ ਲਈ। ਇਸ ਕਰਕੇ ਕਿ ਨਾਮ ਜਪਣ ਵਾਲਿਆਂ ਕੋਲੇ ਭਾਵੇਂ ਇੱਕ ਪੈਸਾ ਵੀ ਨਾ ਹੋਵੇ, ਜਦੋਂ ਲੋੜ ਹੁੰਦੀ ਆਪੇ ਹੀ ਆ ਜਾਂਦੇ ਕਿਸੇ ਪਾਸਿਓਂ ਘੁੰਮ ਘੁਮਾ ਕੇ। ਇਸ ਕਰਕੇ ਉਹਨਾਂ ਦਾ ਅੱਬਲ ਤੇ ਖਰਚਾ ਹੁੰਦਾ ਹੀ ਨਹੀਂ। ਨਾਮ ਜਪਣ ਵਾਲਿਆਂ ਉੱਤੇ ਬੜੀ ਕਿਰਪਾ ਹੁੰਦੀ ਹੈ। ਕਿਉਂਕਿ ਗੁਪਤ ਰੂਪ ਦੇ ਵਿੱਚ ਉਹਨਾਂ ਦੇ ਕੋਲ ਲਕਸ਼ਮੀ ਖੜੀ ਹੁੰਦੀ ਹੈ। ਗੁਪਤ ਰੂਪ ਵਿੱਚ ਸਾਰੀਆਂ ਸ਼ਕਤੀਆਂ, ਰਿੱਧੀਆਂ ਸਿੱਧੀਆਂ, ਸਾਰੀਆਂ ਤਾਕਤਾਂ ਉੱਥੇ ਹੀ ਖੜੀਆਂ ਹੁੰਦੀਆਂ ਨੇ। ਨਾਮ ਦੇ ਅਧੀਨ ਹੀ ਸਾਰੇ ਸਾਰਾ ਕੁਛ ਖੜਾ ਹੁੰਦਾ। ਕਿਉਂ ਗੁਰਮੁਖ ਜਨਾਂ ਨੂੰ ਵਾਹਿਗੁਰੂ ਨੇ ਆਪ ਹੀ ਹਰੀ ਨਾਮ ਧੰਨ ਦਿੱਤਾ ਹੋਇਆ ਖਰਚਣ ਵਾਸਤੇ। ਹਰ ਧੰਨ ਜਨ ਕਹੋ ਆਪ ਪ੍ਰਭ ਦੀਨਾ, ਹਰ ਹਰ ਜਨ ਕੈ ਓਟ ਸਤਾਣੀ, ਹਰ ਪ੍ਰਤਾਪ ਜਨ ਅਵਰ ਨਾ ਜਾਣੀ। ਗੁਰਮੁਖ ਜਨਾਂ ਦੇ ਕੋਲੇ ਵਾਹਿਗੁਰੂ, ਵਾਹਿਗੁਰੂ ਦਾ ਨਾਮ ਹੀ ਸਤਾਣੀ, ਸਹਿਤ ਬਲ ਦੇ ਓਟ ਰੂਪ ਹੈ, ਨਾਮ ਹੀ ਤਾਕਤ ਹੈ। ਤੁਧ ਬਿਨ ਦੂਜਾ ਨਾਹੀ ਕੋਏ, ਤੂੰ ਕਰਤਾਰ ਕਰੈ ਸੋ ਹੋਏ, ਤੇਰਾ ਜ਼ੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ। ਜਿਹੜੇ ਗੁਰਮੁਖ ਜਨ ਨੇ ਹਰੀ ਦੇ ਪ੍ਰਤਾਪ ਕਰਕੇ ਹੋਰ ਕਿਸੇ ਨੂੰ ਜਾਣਦੇ ਹੀ ਨਹੀਂ, ਕਿਉਂਕਿ ਅਸਲ ਵਿੱਚ ਸਾਰਿਆਂ ਵਿੱਚ ਇੱਕੋ ਹੀ ਜੋਤ ਕੰਮ ਕਰਦੀ ਹੈ। ਜੋਤ ਜਦੋਂ ਆਪਾਂ ਨੂੰ ਦਿਖਣ ਲੱਗ ਗਈ, ਸਾਰਿਆਂ ਵਿੱਚ ਇੱਕੋ ਹੀ ਜੋਤ ਕੰਮ ਕਰਦੀ ਹੈ, ਤਾਂ ਉਦੋਂ ਪਤਾ ਲੱਗ ਜਾਂਦਾ ਵੀ ਤਾਂ ਸਾਰੇ ਜੋਤ ਹੀ ਜੋਤ ਹੈ ਪਰਮਾਤਮਾ ਦੀ। ਦਸਵੇਂ ਪਾਤਸ਼ਾਹ ਨੇ ਜਿੰਨੀ ਆਪਦੀ ਬਾਣੀ ਲਿਖੀ ਹੈ, ਉਗਰਦੰਤੀ ਵਗੈਰਾ ਜਾਂ ਹੋਰ ਬਾਣੀਆਂ 'ਚ ਲਿਖਿਆ, ਮਹਾਰਾਜ ਨੇ ਉਹ ਜੋਤ ਨੂੰ ਹੀ ਲਿਖਿਆ ਕਿ ਤੂੰ ਹੀ ਹੈ, ਤੂੰ ਹੀ ਹੈ, ਤੂੰ ਹੀ ਆਹ ਰਾਮ ਚੰਦਰ ਰੂਪ ਹੋ ਕੇ ਰਾਵਣ ਨੂੰ ਮਾਰਿਆ, ਤੂੰ ਹੀ ਆਹ ਕਰਮ ਕੀਤਾ, ਤੂੰ ਹੀ ਆਹ ਕਰਮ ਕੀਤਾ, ਤੂੰ ਹੀ ਆਹ ਕਰਮ ਕੀਤਾ। ਉਹ ਕਹਿੰਦੇ ਮੈਨੂੰ ਤਾਂ ਦੂਜਾ ਦੀਂਹਦਾ ਨਹੀਂ ਤੇਰੇ ਤੋਂ ਬਿਨਾਂ, ਤੂੰ ਹੀ ਤਾਂ ਸਾਰਾ ਕੁਛ ਬਣ ਕੇ ਤੂੰ ਹੀ ਕਰੀ ਜਾਂਦਾ ਸਾਰਾ ਕੁਛ। ਕਹਿੰਦੇ ਹੋਰ ਤਾਂ ਦੂਜਾ ਨਜ਼ਰ ਆਉਂਦਾ ਹੀ ਨਹੀਂ ਕੋਈ ਮੈਨੂੰ। ਓਤ ਪੋਤ ਜਨ ਹਰ ਰਸ ਰਾਤੇ, ਸੁੰਨ ਸਮਾਧ ਨਾਮ ਰਸ ਮਾਤੇ। ਗੁਰਮੁਖ ਜਨ ਜਿਹੜੇ ਨੇ ਉਹ ਤਾਣੇ ਪੇਟੇ ਵਾਂਗ ਹਰੀ ਰਸ ਵਿੱਚ ਤਦਾਕਾਰ ਹੋ ਰਹੇ। ਤਾਣਾ ਪੇਟਾ ਹੁੰਦਾ ਕੱਪੜੇ ਦਾ, ਕੱਪੜੇ ਵਿੱਚ ਇੱਕ ਧਾਗਾ ਸਿੱਧਾ ਜਾਂਦਾ, ਇੱਕ ਟੇਢਾ ਜਾਂਦਾ, ਇਹਨੂੰ ਤਾਣਾ ਪੇਟਾ ਕਹਿੰਦੇ ਨੇ। ਕਹਿੰਦੇ ਟੇਢਾ ਧਾਗਾ ਤੇ ਸਿੱਧਾ ਧਾਗਾ, ਇਹਨੂੰ ਪਾਣੀ ਵਿੱਚ ਕੱਪੜਾ ਡਵਾਉਂਦੇ ਆ, ਵਿੱਚ ਰੰਗ ਪਾ ਕੇ, ਫਿਰ ਕਿਹੜਾ ਇੱਕ ਪਾਸੇ ਦਾ ਧਾਗਾ ਰਹਿ ਜਾਂਦਾ, ਸਿੱਧੇ ਧਾਗੇ ਨੂੰ ਵੀ ਰੰਗ ਚੜ੍ਹ ਜਾਂਦਾ, ਟੇਢੇ ਨੂੰ ਵੀ ਚੜ੍ਹ ਜਾਂਦਾ। ਇਸੇ ਪ੍ਰਕਾਰ ਕਹਿੰਦੇ ਗੁਰਮੁਖ ਤਾਣੇ ਪੇਟੇ ਵਾਂਗੂ ਨਾਮ ਦੇ ਵਿੱਚ ਤਦਾਕਾਰ ਹੋ ਜਾਂਦੇ ਨੇ। ਗੁਰਮੁਖ ਜਨ ਨਾਮ ਰਸ ਵਿੱਚ ਮਸਤ ਹੋ ਕੇ ਸੁੰਨ ਸਮਾਧ ਵਿੱਚ ਚਲੇ ਜਾਂਦੇ, ਨਿਰਵਿਕਲਪ ਸਮਾਧੀ ਵਿੱਚ ਲੀਨ ਹੁੰਦੇ ਨੇ। ਜੋ ਨਾਮ ਰਸ ਵਿੱਚ ਮਸਤ ਹੋਏ ਨੇ, ਇਹ ਉਹਨਾਂ ਦੀ ਸੁੰਨ ਸਮਾਧੀ ਹੈ ਬਸ। ਨਾਮ ਕਿਉਂਕਿ ਆਪ ਹੀ ਸੁੰਨ ਰੂਪ ਹੈ, ਇਸ ਕਰਕੇ ਨਾਮ ਜਪਣ ਨਾਲ ਹੌਲੀ ਹੌਲੀ ਅਵਸਥਾ ਸੁੰਨ ਦਸ਼ਾ ਵਿੱਚ ਚਲੀ ਜਾਂਦੀ ਹੈ। ਆਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਗੁਰਮੁਖ ਜਨ ਅੱਠੇ ਪਹਿਰ ਹੀ ਵਾਹਿਗੁਰੂ ਵਾਹਿਗੁਰੂ ਨਾਮ ਜਪਦੇ ਰਹਿੰਦੇ ਨੇ। ਸੋ ਇਸੇ ਕਰਕੇ ਹਰੀ ਦਾ ਭਗਤ ਹਰ ਥਾਂ 'ਤੇ ਪ੍ਰਗਟ ਹੁੰਦਾ, ਲੁਕਿਆ ਨਹੀਂ ਰਹਿ ਸਕਦਾ। ਮਹਾਰਾਜ ਪੰਜਵੇਂ ਪਾਤਸ਼ਾਹ ਜਿਵੇਂ ਫਰਮਾਉਂਦੇ ਨੇ 487 ਅੰਕ 'ਤੇ ਵੀ, ਜਿਵੇਂ ਗੋਬਿੰਦ 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 ਸਿੰਘ ਸੰਗ ਨਾਮ ਦਿਓ ਮਨ ਲੀਣਾ। ਭਗਤ ਨਾਮਦੇਵ ਜੀ ਦਾ ਮਨ ਮਨ ਬਾਣੀ ਸਰੀਰ ਕਰਕੇ ਗੋਬਿੰਦ ਦੇ ਨਾਲ ਹੀ ਲੀਨ ਹੋ ਗਿਆ। ਆਡ ਦਾਮ ਕੋ ਛੀਪਰੋ ਹੋਇਓ ਲਾਖੀਣਾ ਰਹਾਓ। ਆਡ ਦਾਮ ਅੱਡੀ ਅੱਧੀ ਕੁ ਕੌਡੀ ਜਿੰਨਾ ਕੁ ਜਿਹਦਾ ਮੁੱਲ ਸੀ ਦੁਨੀਆਂ ਕਹਿੰਦੀ ਸੀ ਇਹ ਸ਼ੀਂਬਾ, ਪਰ ਬਾਅਦ ਵਿੱਚ ਦੇਖੋ ਕਹਿੰਦੇ ਲੱਖਾਂ ਦਾ ਹੋ ਗਿਆ, ਲੱਖਾਂ ਦੇ ਵਿੱਚ ਜਾਣਿਆ ਗਿਆ। ਕਿਉਂ? ਨਾਮ ਨੇ ਕਿਰਪਾ ਕਰ ਦਿੱਤੀ, ਰਹਾਓ ਵਿਸ਼ਰਾਮ ਦੇ ਕੇ। ਕਹਿੰਦੇ ਨੇ ਬੁਣਨਾ ਤਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ। ਕਹਿੰਦੇ ਦੇਖੋ ਬੁਣਨਾ ਤੇ ਤਣਨਾ ਛੱਡ ਦਿੱਤਾ, ਕਬੀਰ ਜੀ ਨੇ ਪਰਮਾਤਮਾ ਦੇ ਚਰਨਾਂ 'ਚ ਪ੍ਰੀਤੀ ਲਾ ਲਈ। ਮਾਂ ਕਹਿਣ ਲੱਗੀ ਤੂੰ ਹੁਣ ਪੁੱਤ ਖੱਡੀ ਨਹੀਂ ਚਲਾਉਂਦਾ, ਕੰਮ ਨਹੀਂ ਕਰਦਾ। ਕਹਿੰਦੇ ਮਾਂ ਮੈਂ ਨਹੀਂ ਕਰਨਾ ਕੰਮ, ਮੇਰਾ ਸਵਾਸ ਖਰਾਬ ਹੋ ਜਾਂਦਾ, ਇੱਕ ਜਦ ਮੈਂ ਨਲਕੀ 'ਚ ਧਾਗਾ ਖਿੱਚਦਾ ਮੇਰਾ ਇੱਕ ਸਵਾਸ ਖਰਾਬ ਹੋ ਜਾਂਦਾ। ਮਾਂ ਨੂੰ ਤਾਂ ਗੁੱਸਾ ਆ ਗਿਆ, ਕੰਮ ਕੌਣ ਕਰੂਗਾ। ਸੋ ਕਹਿੰਦੀ ਜਬ ਤੇ ਮਾਲਾ ਲਈ ਨਿਪੂਤੇ ਤਬ ਤੇ ਸੁੱਖ ਨਾ ਪਏ। ਕਹਿੰਦੀ ਨਿਪੁੱਤੇ ਨੇ ਜਦ ਦੀ ਮਾਲਾ ਫੜੀ ਕੋਈ ਕੰਮ ਨਹੀਂ ਕਰਦਾ ਵਾਸਤਾ, ਉਹਦਾ ਸੁੱਖ ਨਹੀਂ ਆਇਆ। ਸੁਣੋ ਦਰਾਣੀ ਸੁਣੋ ਜਠਾਣੀ ਅਚਰਜੇਕ ਪਿਆ, ਉਹ ਦਰਾਣੀ ਜਠਾਣੀਆਂ ਨੂੰ ਰੌਲਾ ਪਾਉਂਦੀ ਤੇ ਕਹਿੰਦਾ ਕਿਵੇਂ ਸਵਾਸ ਖਰਾਬ ਹੁੰਦਾ। ਉਹ ਕਬੀਰ ਜੀ ਕਹਿੰਦੇ ਮੈਂ ਇੱਕ ਇੱਕ ਸਵਾਸ ਸੰਭਾਲ ਕੇ ਰੱਖਣਾ, ਇੱਕ ਇੱਕ ਸਵਾਸ ਤੇ ਰਾਮ ਨਾਮ ਦਾ ਠੱਪਾ ਲਾਉਣਾ। ਨੀਚ ਕੁਲਾ ਜੋਲਾ ਹਰਾ ਭਇਓ ਗੁਣੀ ਗਹੀਰਾ, ਰਵਿਦਾਸ ਢਵੰਤਾ ਢੋਰ ਨੇਤ ਤਿੰਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਭਗਤ ਰਵਿਦਾਸ ਜੀ ਨੇ ਫਿਰ ਦੇਖੋ ਮਾਇਆ ਹੀ ਤਿਆਗ ਦਿੱਤੀ ਤੇ ਸਾਰੇ ਜਾਣੇ ਪ੍ਰਗਟ ਹੋ ਗਏ, ਸਾਧ ਸੰਗਤ ਵਿੱਚ ਦਰਸ਼ਨ ਪ੍ਰਾਪਤ ਹੋਇਆ। ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਗ ਕੇਤੇ ਤਰੇ। ਮਹਾਰਾਜ ਕਹਿੰਦੇ ਹਰੀ ਦੀ ਭਗਤੀ ਨੇ ਬਹੁਤੇ ਹੀ ਬੰਦੇ ਮੁਕਤ ਕੀਤੇ ਨੇ, ਬਹੁਤੇ ਹੀ ਜ਼ਿਆਦਾ ਮੁਕਤ ਕੀਤੇ ਨੇ। ਗੁਰਮੁਖ ਜਨਾਂ ਨਾਲ ਮਿਲ ਕੇ ਕਿੰਨੇ ਹੀ ਪੁਰਸ਼ ਕਹਿੰਦੇ ਅੱਜ ਤੱਕ ਤਰ ਗਏ ਨੇ, ਹਰੀ ਦੀ ਭਗਤੀ ਨੇ ਕਿੰਨੇ ਲੋਕ ਮੁਕਤ ਕਰ ਦਿੱਤੇ ਨੇ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਤੁਸੀਂ ਵੀ ਗੁਰਮੁਖ ਬਣ ਜਾਓ ਭਾਈ, ਤੁਸੀਂ ਵੀ ਨਾਮ ਜਪਿਆ ਕਰੋ। ਪਾਰ ਜਾਤ ਇਹੋ ਹਰ ਕੋ ਨਾਮ, ਕਾਮ ਧੇਨ ਹਰ ਹਰ ਗੁਣ ਗਾਮ। ਪਰਮਾਤਮਾ ਦਾ ਨਾਮ ਹੈ ਇਹੋ ਸਾਰਿਆਂ ਫਲਾਂ ਦੇ ਦੇਣ ਵਾਲਾ। ਪਾਰ ਜਾਤ ਹੁੰਦਾ ਕਲਪ ਬ੍ਰਿਛ, ਸੋ ਚਾਰ ਪਦਾਰਥ ਹਰ ਕੀ ਸੇਵਾ, ਪਾਰ ਜਾਤ ਜਪ ਅਲੱਖ ਪੇਵਾ। ਇਹ ਜਿਹੜਾ ਪਾਰ ਜਾਤ ਜਾਂ ਕਲਪ ਬ੍ਰਿਛ ਹੈ, ਇਹ ਪਾਰ ਜਾਤ ਗੋਪੀ ਲਾ ਆਇਆ ਬਿੰਦਰਾ ਬਨ ਮੈਂ ਰੰਗ ਕੀ ਆ। ਇਹ ਅਸਲ ਚ ਸਵਰਗਾਂ ਦੀ ਚੀਜ਼ ਹੈ, ਮਨੁੱਖਾਂ ਵਾਸਤੇ ਨਹੀਂ ਹੈ। ਪਰ ਮਹਾਰਾਜ ਕਹਿੰਦੇ ਦੇਖੋ ਨਾਮ ਤਾਂ ਕਿਤੇ ਹੀ ਵੱਡਾ ਹੈ, ਕਲਪ ਬ੍ਰਿਛ ਤਾਂ ਕੁਛ ਵੀ ਨਹੀਂ ਇਹਦੇ ਸਾਹਮਣੇ। ਜੋ ਵਾਹਿਗੁਰੂ ਵਾਹਿਗੁਰੂ ਦੇ ਗੁਣਾਂ ਦਾ ਗਾਮ ਗਾਇਣ ਕਰਦਾ ਹੈ, ਇਹੋ ਮਨ ਬਾਂਛਿਤ ਫਲ ਦੇਣ ਨੂੰ ਕਾਮ ਧੇਨ ਗਊ ਹੈ, ਜੋ ਸਵਰਗਾਂ ਵਿੱਚ ਰਹਿੰਦੀ ਹੈ। ਇੱਛਾ ਪੂਰਕ ਸਰਵ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਭਾਵ ਹੈ ਮੇਰੇ ਮਨਾ। ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲੱਥਾ। ਹਰੀ ਦੀ ਕਥਾ ਬਈ ਸਾਰਿਆਂ ਨਾਲੋਂ ਸ੍ਰੇਸ਼ਟ ਹੈ। ਗੁਰੂ ਸਾਹਿਬ ਕਹਿੰਦੇ ਕਥਾ ਜ਼ਰੂਰ ਸੁਣਿਆ ਕਰੋ, ਕਿਉਂਕਿ ਨਿਰਗੁਣ ਕਥਾ ਕਥਾ ਹੈ ਹਰ ਕੀ, ਭਜ ਮਿਲ ਸਾਧੂ ਸੰਗਤ ਜਨ ਕੀ, ਤਰ ਭਉਜਲ ਕਥ ਕਥਾ ਸੁਣ ਹਰ ਕੀ। ਜੋ ਹਰ ਕੀ ਹਰ ਕਥਾ ਸੁਣਾਵੈ, ਸੋ ਜਨ ਹਮਰੈ ਮਨ ਚਿੱਤ ਭਾਵੈ। ਸੋ ਇਸ ਕਰਕੇ ਮਹਾਰਾਜ ਕਹਿੰਦੇ ਹਰੀ ਨਾਮ ਸੁਣਨ ਕਰਕੇ ਦੁੱਖ ਦਰਦ, ਮਨ ਦਾ ਦਰਦ, ਸਰੀਰ ਦਾ ਦੁੱਖ ਲਹਿ ਜਾਂਦਾ, ਮਿਟ ਜਾਂਦਾ। ਕਥਾ ਦੇ ਸੁਣਨ ਨਾਲ ਸਾਰੇ ਪਾਪ ਉਤਰ ਜਾਂਦੇ ਨੇ। ਸੁਣ ਹਰ ਕਥਾ ਉਤਾਰੀ ਮੈਲ, ਮਹਾਂਪੁਨੀਤ ਭਏ ਸੁਖ ਸੈਲ। ਨੀਕੀ ਜੀ ਕੀ ਹਰ ਕਥਾ ਉੱਤਮ ਆਨ, ਸਗਲ ਰਸ ਫੀਕੀ ਰੇ। ਬਹੁ ਗੁਣ ਧੁਨ ਮੁਨ ਜਨ ਖੱਟ ਬੇਤੇ, ਅਵਰਨਾ ਕਿਸ ਲਾਇਕੀ ਰੇ। ਕਥਾ ਦੀ ਇੰਨੀ ਮਹਾਨਤਾ ਬਾਣੀ ਚ ਮਹਾਰਾਜ ਨੇ ਕਹੀ ਹੈ। ਕਥਾ ਤਾਂ ਸਤਿਗੁਰੂ ਆਪ ਹੀ ਸੁਣਦੇ ਨੇ, ਕੀਰਤਨ ਵੀ ਆਪ ਸੁਣਦੇ ਨੇ, ਪਰ ਇਹ ਚੀਜ਼ਾਂ ਤਾਂ ਫਿਰ ਨਜ਼ਰ ਆਉਂਦੀਆਂ, ਤਾਂ ਜੇ ਅਭਿਆਸ ਕਰੋ। ਬਹੁਤ ਸਤਿਕਾਰ ਦਿੰਦੇ ਨੇ ਕਥਾ ਨੂੰ ਸਤਿਗੁਰੂ ਮਹਾਰਾਜ, ਕਿਉਂਕਿ ਧੁਰਕੀ ਬਾਣੀ ਹੈ ਨਾ, ਅਸਲ ਵਿੱਚ ਵੱਡੀ ਚੀਜ਼ ਹੈ ਧੁਰਕੀ ਬਾਣੀ, ਵੱਡੀ ਦਾਤ ਹੈ। ਧੁਰਕੀ ਬਾਣੀ ਦਾ ਪੂਰਨ ਸਤਿਕਾਰ ਕਰਨਾ, ਬਾਣੀ ਦਾ ਜਾਪ ਕਰਨਾ, ਕਥਾ ਕੀਰਤਨ, ਬਾਣੀ ਬਹੁਤ ਵੱਡੀ ਦਾਤ ਹੈ। ਪਰ ਇਹਨੂੰ ਆਪਾਂ ਨੇ ਸੰਭਾਲਿਆ ਹੀ ਨਹੀਂ, ਨਾ ਹੀ ਇਹਨੂੰ ਦੇਖਿਆ ਧਿਆਨ ਦੇ ਨਾਲ। ਇਹ ਲਿਖ ਲਿਖ ਕੇ ਐਵੇਂ ਹੀ ਅਖਬਾਰਾਂ ਤੋਂ ਦੂਜਾ ਤੀਜਾ ਕਰ ਕਰਾ ਕੇ ਪੈਰਾਂ ਵਿੱਚ ਰੋਲ ਛੱਡਣੀ, ਕਾਰਡਾਂ ਕੁੜਨਤ ਲਿਖਤੀ, ਇੱਧਰ ਉੱਧਰ ਲਿਖਤੀ ਬਾਣੀ, ਜਿੱਥੇ ਦੇਖ ਲਈ ਤੁਕ ਲਿਖ ਕੇ ਪੈਰਾਂ ਸੁੱਟਤੀ ਜਿੱਥੇ। ਆਹ ਖਾਸ ਕਰਕੇ ਇੱਕ ਓਂਕਾਰ ਬਹੁਤਾ ਹੀ ਲਿਖਿਆ ਹੁੰਦਾ ਥਾਂ ਥਾਂ 'ਤੇ, ਤੋ ਇਸੇ ਪ੍ਰਕਾਰ। ਸੋ ਜਿੰਨੀਆਂ ਪਰਚੀਆਂ ਹੁੰਦੀਆਂ ਕੜਾਹ ਪ੍ਰਸ਼ਾਦ ਆਦਿਕ ਦੀਆਂ, ਜਾਂ ਹੋਰ ਪਰਚੀਆਂ, ਜਾਂ ਹੋਰ ਵੀ ਬਾਣੀ ਨੂੰ ਪਤਾ ਨਹੀਂ ਕੀ ਸਮਝਦੇ ਨੇ, ਵੀ ਬਾਣੀ ਲਿਖਣ ਨਾਲ ਸ਼ਾਇਦ ਫਿਰ ਪ੍ਰਚਾਰ ਹੋ ਜਾਏਗਾ ਬਹੁਤ। ਸੋ ਇਹਦਾ ਪ੍ਰਚਾਰ ਜਿਹੜਾ ਸੀ ਉਸ ਢੰਗ ਨਾਲ ਕਰਨਾ ਸੀ ਕਿ ਮਹਾਰਾਜ ਕਹਿੰਦੇ ਨੇ ਕਲੋ ਮਸਾਜਨੀ ਕਿਆ ਸਦਾਈਐ, ਹਿਰਦੈ ਹੀ ਲਿਖ ਲਿਓ। ਤੀਜੇ ਪਾਤਸ਼ਾਹ ਇੱਕ ਵਾਰ ਸ਼ਬਦ ਬੋਲਣ ਲੱਗੇ, ਇੱਕ ਬੰਦਾ ਉੱਚੀ ਦੇਣੇ ਆਵਾਜ਼ ਮਾਰ ਕੇ ਖੜਾ ਹੋ ਕੇ ਆ ਲੜਕੇ ਨੂੰ, ਕਹਿੰਦਾ ਉਹ ਭੱਜ ਕੇ ਕਾਗਜ਼ ਦਵਾਤ ਲਿਆਈ, ਨਾਲ ਕਲਮ ਲਿਆਈ, ਮਹਾਰਾਜ ਸ਼ਬਦ ਬੋਲਣ ਲੱਗੇ ਲਿਖ ਲਈਏ। ਤੀਜੇ ਪਾਤਸ਼ਾਹ ਨੇ ਸ਼ਬਦ ਉਚਾਰਿਆ, ਫਿਰ ਕਹਿੰਦੇ ਕਲੋ ਮਸਾਜਨੀ ਕਿਆ ਸਦਾਈਐ, ਹਿਰਦਾ ਹੀ ਲਿਖ ਲਿਓ। ਕਹਿੰਦੇ ਆ ਤੂੰ ਕਲਮ ਦਵਾਤ ਤੇ ਕਾਗਜ਼ ਕਿਉਂ ਮੰਗਾਇਆ, ਇਹਨੂੰ ਸ਼ਬਦ ਨੂੰ ਮਨ ਵਿੱਚ ਹੀ ਲਿਖ ਲੈ, ਤਾਂ ਕੰਠ ਕਰ ਲੈ ਇਹਨੂੰ। ਸਤਿਗੁਰੂ ਦੇ ਕਹਿਣ ਦਾ ਭਾਵ ਸੀ ਕਿ ਆਪਾਂ ਲਿਖ ਲਿਖ ਕੇ ਬਾਣੀ ਜਿਹੜੀ ਸੀ ਲੋਕਾਂ ਨੇ ਲਿਖ ਕੇ ਵੇਚੀ, ਤ੍ਰਿਗ ਤਿੰਨਾਂ ਕਾ ਜੀਵਿਆ, ਜੇ ਲਿਖ ਲਿਖ ਵੇਚਿਆ ਨਾਉ। ਸੋ ਇਸ ਤਰ੍ਹਾਂ ਬਾਣੀ ਦਾ ਬਿਜ਼ਨਸ ਕੀਤਾ ਲੋਕਾਂ ਨੇ, ਬਾਣੀ ਦਾ ਵਪਾਰ ਕੀਤਾ, ਇਹਨੂੰ ਹੋਰ ਹੀ ਪਾਸੇ ਲੈ ਤੁਰੇ ਬਾਣੀ ਨੂੰ। ਬਾਣੀ ਕਰਕੇ ਪੈਸੇ ਕਮਾਉਂਦੇ, ਬਾਣੀ ਕਰਕੇ ਜਿੱਥੇ ਦੇਖਿਆ ਪ੍ਰਕਾਸ਼ ਕਰ ਲਿਆ, ਜਿੱਥੇ ਦੇਖਿਆ ਗੁਰੂ ਘਰ ਬਣਾ ਲਿਆ, ਜਿੱਥੇ ਦੇਖਿਆ ਉੱਥੇ ਫਿਰ ਪੈਸਿਆਂ ਦਾ ਰੌਲਾ। ਸੋ ਇਸ ਤਰ੍ਹਾਂ ਬਾਣੀ ਦੀ ਨਰਾਦਰੀ ਬਹੁਤ ਜ਼ਿਆਦਾ ਹੁੰਦੀ, ਔਰ ਨਰਾਦਰੀ ਕਰਨ ਦੇ ਨਾਲ ਜਿਹੜਾ ਹਾਲ ਆਪਣਾ ਹੋ ਰਿਹਾ, ਇਹ ਤਾਂਹੀਓ ਹੋ ਰਿਹਾ। ਮਹਾਰਾਜ ਕਹਿੰਦੇ ਬਾਣੀ ਦਾ ਸਤਿਕਾਰ ਕਰਨਾ, ਨਾਮ ਕੀ ਮਹਿਮਾ, ਸੰਤ ਰਿਧ ਵਸੈ, ਸੰਤ ਪ੍ਰਤਾਪ ਦੁਰਤ ਸਭ ਨਸੈ। ਹਰੀ ਨਾਮ ਦੀ ਮਹਿਮਾ ਸੰਤਾਂ ਦੇ ਹਿਰਦੇ 'ਚ ਅਸਲ ਵਿੱਚ ਵੱਸਦੀ ਹੈ, ਉੱਥੇ ਉਹਨਾਂ ਨੂੰ ਪੁੱਛੋ ਕਿ ਨਾਮ ਕੀ ਚੀਜ਼ ਹੈ। ਸੰਤਾਂ ਦੇ ਪ੍ਰਤਾਪ ਕਰਕੇ ਸਾਰੇ ਜਿਹੜੇ ਪਾਪ ਨੇ, ਦੁਰਤ ਤੋਂ ਭਾਵ ਪਾਪ ਨੇ, ਨਸ ਜਾਣ। ਦੁਰਤ ਗਵਾਇਆ ਹਰ ਪ੍ਰਭ ਆਪੇ, ਸਭ ਸੰਸਾਰ ਉਭਾਰਿਆ। ਉੱਥੇ ਦੁਰਤ ਤੋਂ ਭਾਵ ਪਾਪ, ਕਠਨ ਤਾਈਆਂ, ਦੁੱਤਰ ਅੱਖਰ ਹੁੰਦਾ ਕਠਨ ਤੇ ਦੁਰਤ ਹੁੰਦਾ ਪਾਪ। ਸੰਤ ਕਾ ਸੰਗ ਵਡਭਾਗੀ ਪਾਈ ਹੈ, ਸੰਤ ਕੀ ਸੇਵਾ ਨਾਮ ਤੇ ਆਈ ਹੈ। ਕਹਿੰਦੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ, ਗੁਰੂ ਗ੍ਰੰਥ ਸਾਹਿਬ ਕੀ ਕਹਿੰਦੇ ਫਿਰ ਦੇਖੋ, ਕਹਿੰਦੇ ਸੰਤਾਂ ਦਾ ਸਤਸੰਗ ਵੱਡਿਆਂ ਭਾਗਾਂ ਨਾਲ ਪ੍ਰਾਪਤ ਹੁੰਦਾ ਤੇ ਸੰਤਾਂ ਦੀ ਸੇਵਾ ਕਰਕੇ ਨਾਮ ਦਾ ਧਿਆਉਣਾ ਹੁੰਦਾ। ਨਾਮ ਤੁਲ ਕਛ ਅਵਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ। ਕਹਿੰਦੇ ਨਾਮ ਦੇ ਬਰਾਬਰ ਹੋਰ ਕੁਝ ਨਹੀਂ ਹੋ ਸਕਦਾ। ਮਹਾਰਾਜ ਜੀ ਫਰਮਾਉਂਦੇ ਕੋਈ ਬਿਰਲਾ ਗੁਰਮੁਖ ਜਾਨੀ ਗੁਰੂ ਸਾਹਿਬ ਤੋਂ ਨਾਮ ਨੂੰ ਪ੍ਰਾਪਤ ਕਰਦਾ। ਸਾਰਿਆਂ ਸਾਧਨਾਂ ਅਤੇ ਸਭ ਪਦਾਰਥਾਂ ਨਾਲੋਂ ਇੱਕ ਨਾਮ ਹੀ ਸਰਬ ਸ਼੍ਰੋਮਣੀ ਹੈ, ਸਾਰਿਆਂ ਤੋਂ ਸ੍ਰੇਸ਼ਟ ਹੈ, ਇਹਦੇ ਬਰਾਬਰ ਹੋਰ ਕੋਈ ਵਸਤੂ ਨਹੀਂ ਪੁੱਜ ਸਕਦੀ। ਸੋ ਮੁੱਖ ਗੁਰੂ ਕਿਰਪਾ ਕਰੇ ਤਾਂ ਹੀ ਉਹ ਨਾਮ ਦੀ ਪ੍ਰਾਪਤੀ ਹੋ ਸਕਦੀ ਹੈ।